सुन दासु ते दातु सात आज्ञा का गुर ते को मात तिन भी न मानी चित रहो तिज बड़े आई को बच कयो।
वाहे गुरु जी का खालसा, वाहे गुरु जी की फतेह। पतित पावन गुरु गरीब निवास अंतरजामी पार ब्रह्म परमेश्वर, धन धन श्री गुरु तेग बहादुर साहिब जी दे पावन पवित्र इतिहासिक अस्थान ते गुरियाई ते शोभित जुगो जुग अटल धन धन श्री गुरु ग्रंथ साहिब जी दी पावन गोद विखे विराजमान परम सन्मान योग गुरु खालसा सात संगत जीओ, आप जी वडभागे हो के नेता प्रति गुरु कृपा सदका शाम दे दीवाना विखे गुरु घर दीआं हाजरियां भरदे होए गुर इतिहास दी पावन कथा श्रवण करते हो। श्रोमणी कवि भाई संतोख सिंह जी, धन धन श्री गुरु अंगद देव पातशाह जी का पावन इतिहास अपनी कलम नाल बयान कर रहे हैं। पिछले प्रकरणा विखे आप जी ने श्रवण किया है के दीन दुनिया दे पातशाह श्री गुरु अंगद देव महाराज जिन्हां ने यह जान लिया कि असा ने इस संसार तो तुर जाना है, समा आ गया हुण जाना ही पवेगा। यह जान के श्री गुरु अंगद देव पातशाह जी ने अपने सेवक गुरु अमरदास जी नूं गुरियाई बख्शिश कीती। यह गुरियाई दा तिलक बाबा बुढ़ा जी ने लगाया ते सतगुरु गुरु अंगद देव महाराज जी ने नारियल 5 पैसे अते एक श्री साहिब कृपान अर्पण करके 4 परिक्रमा कीतियां। बाबा बुढ़ा जी ने जिन्हां नूं यह वर सी गुरु नानक पातशाह जी का कि साढ़े तो बाद जड़े भी गुरु साहबान गुरियाई ते बैठणगे तुसी अते तुहाडी अंस बंस उन्हां सभना नूं गुरियाई का तिलक लगाउणगे। इस गुरु वाक अनुसार बाबा बुढ़ा जी ने गुरियाई का तिलक लगाया है ते गुरु अंगद देव महाराज जी दे वचन कर रहे हैं सारियां संगतां नूं कि उठो सारे वारी वारी सिर गुरु अमरदास जी नूं मत्था टेको। सब तो पहला बाबा बुढ़ा जी उठे, सतगुरु ने हुक्म किया अपने पुत्रां नूं बाबा दातू जी अते बाबा दासू जी उठो पुत्रो तुसी भी मत्था टेको गुरु अमरदास जी नूं। पर इन्हां पुत्रां ने मत्था नहीं टेकिया ते किवें गुरु अंगद देव महाराज सतगुर दा भाणा मनते हुए अपने शरीर नूं त्याग रहे हन। आओ सारे गुरमुख प्यारे गुरु कृपा सदका अपने मन नूं एकागर करदे होए सतगुरां दी इह पावन कथा श्रवण करिए जी। सारे गुरमुख श्रद्धा सत्कार नाल गज वज के उच्चारण करो जी, सतनाम
श्री वाहे गुरु साहिब जीओ। जो पई कर बंदन सिंघासन दीना ਸਭ ਤੋਂ ਬਾਕੀ ਉਚਾਰਨ ਕੀਨਾ।
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣਾ ਸਰੂਪ ਜਾਣ ਕੇ ਵੰਦਨਾ ਕੀਤੀ ਕਿ ਸਾਡਾ ਹੀ ਸਰੂਪ ਹੈ, ਕੋਈ ਫਰਕ ਨਹੀਂ। ਉਲਟੀ ਗੰਗ ਵਹਾਈਓਨ ਦੁਨਿਆਈ ਆਖੇ ਇੱਕ ਕਿਉਂ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸੇਵਕ ਨੂੰ ਮੱਥਾ ਟੇਕਿਆ, ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਮੱਥਾ ਟੇਕਿਆ ਹੈ। ਸਤਿਗੁਰ ਜੀ ਮੱਥਾ ਟੇਕ ਰਹੇ ਹਨ ਅਤੇ ਇਹ ਐਸਾ ਭਾਣਾ ਵਰਤਾਇਆ ਹੈ ਕਿ ਇਸ ਤੋਂ ਪਹਿਲਾਂ ਦੁਨੀਆਂ ਵਿਖੇ ਭਾਣਾ ਨਹੀਂ ਵਰਤਿਆ ਤੇ ਸਤਿਗੁਰ ਸਾਹਿਬ ਜੀ ਨੇ ਸਭਨਾਂ ਨੂੰ ਹੁਕਮ ਕੀਤਾ ਹੈ,
ਮੇਰੋ ਸਿੱਖ ਪੁੱਤਰ ਕੈ ਦਾਸ ਅੰਤ ਸਮੇਂ ਜੋ ਚੈ ਮਮ ਪਾਤ।
ਜਿਹੜਾ ਵੀ ਸਾਡਾ ਸਿੱਖ ਹੈ, ਸਾਡਾ ਪੁੱਤਰ ਹੈ, ਇਹ ਚਾਹੁੰਦਾ ਹੈ ਕਿ ਅੰਤ ਸਮੇਂ ਮੇਰੇ ਕੋਲ ਆਵੇ, ਸਾਡੇ ਵਿਖੇ ਲੀਨ ਹੋਵੇ ਤੇ ਗੁਰੂ ਦਾ ਹੁਕਮ ਨਾ ਮੰਨੇ, ਪਿਓ ਦਾ ਹੁਕਮ ਨਾ ਮੰਨੇ। ਉਹ ਪੁੱਤਰ ਆਪਣੇ ਪਿਓ ਕੋਲ ਕਿਵੇਂ ਆਵੇਗਾ? ਇਸ ਕਰਕੇ ਗੁਰਮੁਖ ਪਿਆਰਿਓ ਮੇਰੇ ਪੁੱਤਰੋ, ਤੁਸੀਂ ਸਾਰੇ ਸਾਡਾ ਹੁਕਮ ਮੰਨੋ ਤੇ ਇਸ ਵਾਰੀ ਵਾਰੀ ਸਿਰ ਉੱਠ ਕੇ ਇਸ ਪੁਰਖ ਗੁਰੂ ਅਮਰਦਾਸ ਜੀ ਨੂੰ ਸੀਸ ਨਿਵਾਓ।
ਸੋ ਸਭ ਉਠੋ ਬੰਦਨਾ ਥਾਨੋ ਨਹੀਂ ਅਪਰ ਵਿਦ ਮਨ ਮੈਂ ਆਨੋ।
ਆਪਣੇ ਮਨ ਵਿੱਚ ਗਿਣਤੀਆਂ ਮਿਣਤੀਆਂ ਤਿਆਗ ਕੇ ਕੋਈ ਭਰਮ ਭੁਲੇਖੇ ਛੱਡ ਦੋ ਤੇ ਉਠੋ, ਉੱਠ ਕੇ ਮੱਥਾ ਟੇਕੋ।
ਸੁਣ ਕਰ ਬੁੱਢਾ ਸਭ ਨੇ ਅਗਾਰੀ ਖਰੋ ਹੋਏ ਪਗ ਬੰਧਨ ਧਾਰੇ।
ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ, ਉੱਠ ਕੇ ਖੜੇ ਹੋ ਗਏ ਤੇ ਖੜੇ ਹੋ ਕੇ ਫਿਰ ਨੰਡੌਤ ਵੰਦਨਾ ਕੀਤੀ ਹੈ।
ਜਿਸ ਪਿੱਛੇ ਸਿੱਖ ਸੰਗਤ ਸਾਰੇ ਕਰੀ ਨਮੈ ਸ੍ਰੀ ਅਮਰ ਅਗਾਰੇ।
ਬਾਬਾ ਬੁੱਢਾ ਜੀ ਤੋਂ ਬਾਅਦ ਸਮੂਹ ਸਿੱਖ ਸੰਗਤਾਂ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ ਹੈ, ਵੰਦਨਾ ਕੀਤੀ ਹੈ।
ਸ੍ਰੀ ਅੰਗਦ ਨਿਜ ਸੁੱਤ ਦਿਸ਼ ਦੇਖਾ ਉੱਠਿਓ ਨਾ ਮਨ ਮੈਂ ਗਰਭ ਅਭਿਸ਼ੇਕਾ।
ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਵੱਲ ਨਿਗਾਹ ਮਾਰੀ, ਇਹ ਨਹੀਂ ਉੱਠੇ, ਸਾਰੀਆਂ ਸੰਗਤਾਂ ਉੱਠ ਕੇ ਮੱਥਾ ਟੇਕ ਰਹੀਆਂ ਪਰ ਇਹ ਕਿਉਂ ਨਹੀਂ ਉੱਠਦੇ ਹਨ?
ਦਾਸੂ ਸਾਥ ਪਨਿਓ ਗੁਰਨਾਥ ਉੱਠ ਤੁਮ ਵੀ ਟੇਕੋ ਨਿਜ ਮਾਤ।
ਬਾਬਾ ਦਾਸੂ ਜੀ ਵੱਡੇ ਪੁੱਤਰ, ਸਤਿਗੁਰ ਨੇ ਆਖਿਆ ਪੁੱਤਰ ਦਾਸੂ ਤੂੰ ਵੀ ਉੱਠ, ਉੱਠ ਕੇ ਮੱਥਾ ਟੇਕ। ਮੱਥਾ ਟੇਕਣ ਨਾਲ, ਸਿਰ ਨਿਵਾਉਣ ਨਾਲ ਬੰਦਾ ਨੀਵਾਂ ਨਹੀਂ ਹੁੰਦਾ, ਉਹਦਾ ਸਿਰ ਉੱਚਾ ਹੁੰਦਾ। ਜਿਹੜਾ ਨਿਵਦਾ ਹੈ ਨਿਵੇ ਸੋ ਗੌਰਾ ਹੋਏ, ਉਹੀ ਵੱਡਾ ਹੁੰਦਾ। ਪੁੱਤਰ ਉੱਠ ਕੇ ਮੱਥਾ ਟੇਕ, ਧੰਨ ਧੰਨ ਗੁਰੂ ਅਮਰਦਾਸ ਜੀ ਨੂੰ ਆਪਣਾ ਸੀਸ ਨਿਵਾਓ।
ਸੁਣੋ ਪਿਤਾ ਇਹ ਦਾਸ ਹਮਾਰਾ ਇੱਕ ਤੋਲੀ ਨਸ ਨਵੇਂ ਅਧਿਕਾਰਾ।
ਬਾਬਾ ਦਾਸੂ ਜੀ ਆਖਦੇ ਪਿਤਾ ਜੀ ਇਹ ਸਾਡਾ ਸੇਵਕ ਹੈ, ਸਾਡੇ ਘਰ ਨੌਕਰੀ ਕਰਦਾ ਰਿਹਾ, ਕੰਮ ਕਰਦਾ ਰਿਹਾ। ਇੱਕ ਤੇ ਇਸ ਨੇ ਸਾਡਾ ਹੱਕ ਖੋਹ ਲਿਆ, ਹੱਕ ਸਾਡਾ ਸੀ ਕਿ ਪਿਓ ਤੋਂ ਬਾਅਦ ਪੁੱਤਰਾਂ ਨੂੰ ਉਹਨਾਂ ਦਾ ਵਾਰਸ ਬਣਾਇਆ ਜਾਂਦਾ ਹੈ। ਪਰ ਸਤਿਗੁਰ ਜੀ ਪਿਤਾ ਜੀ ਇਸ ਸੇਵਕ ਨੇ, ਇਸ ਨੌਕਰ ਨੇ ਸਾਡਾ ਹੱਕ ਹੀ ਖੋਹ ਲਿਆ ਹੈ।
ਦੁਤੀਏ ਉੱਠ ਕਰ ਸੀਸ ਨਿਵਾਵੇ ਇਹ ਤੂੰ ਹਮ ਤੇ ਨਾ ਬਣਿਆ ਵੇ।
ਦੂਜਾ ਕਾਰਨ ਇਹ ਬਣਿਆ ਕਿ ਅਸੀਂ ਮੱਥਾ ਟੇਕੀਏ ਇਸ ਨੂੰ, ਨਾ ਸਾਡੇ ਤੋਂ ਇਹ ਨਹੀਂ ਹੁੰਦਾ ਪਿਤਾ ਜੀ। ਇਹ ਦੋਵੇਂ ਕਾਰਨਾਂ ਕਰਕੇ ਅਸੀਂ ਮੱਥਾ ਨਹੀਂ ਟੇਕਾਂਗੇ।
ਨਿਜ ਸਥਾਨ ਪਰ ਇਹੀ ਟਿਕਾਏ ਹਮਕੋ ਛੂਛੇ ਰਾਖ ਸਿਧਾਏ।
ਪਿਤਾ ਨੇ ਆਪਣੇ ਅਸਥਾਨ ਤੇ ਆਪਣੇ ਸੇਵਕ ਨੂੰ ਗੁਰਿਆਈ ਬਖਸ਼ੀ ਹੈ, ਸਾਨੂੰ ਖਾਲੀ ਛੱਡਤਾ, ਅਸੀਂ ਤਾਂ ਬਿਲਕੁਲ ਛੂਛੇ ਰਹਿ ਗਏ ਹਾਂ, ਸਾਡੇ ਕੋਲ ਕੋਈ ਵੀ ਕਰਾਮਾਤ ਨਹੀਂ, ਕੋਈ ਵੀ ਸ਼ਕਤੀ ਨਹੀਂ।
ਤੁਮ ਸੋ ਕਿਆ ਬਸ ਚਲੇ ਹਮਾਰੋ ਕਿਉ ਪੰਥ ਸਭ ਤੇ जगते न्यारो।
आप जी सामने साडा कोई वस नहीं चलता, तुसा ने ओ कार्ज कीता है जड़ा कार्ज किसी ने पहला कदी नहीं कीता कि अपने सेवक नु गुरियाई बख्शी है। असा ने ए पहली बारी सुनिया है।
जिम तुम दास होए कर पाई तिम अब दई दास बदे आए।
जिवें आप जी ने गुरु नानक पातशाह दी सेवा कीती, सेवा करके दास बन के गुरियाई प्राप्त कीती है, उसे तरह आप जी दे इस सेवक ने सेवा कीती है, दास बन के सेवा करके गुरियाई प्राप्त कीती है।
सुन दासू ते दातू साथ आ गया कै गुर ते को मात।
जदो वड्डे पुत्र ने जवाब देता ते धन धन श्री गुरु अंगद देव महाराज ने अपने छोटे पुत्र नु आख्या, पुत्र दातू तू उठ, उठ के मत्था टेक ते नीवा हो जा, नीवा होण नाल तेरा सिर उच्चा होवेगा।
दिन भी मैं मानी चित रहे निज बड़ियाई को बच कयो।
छोटे पुत्र बाबा दातू जी ने भी सतगुरां दी एक गल नहीं मन्नी, अपने अहंकार विच ही बैठे रहे हन।
सुन अंगद सूषण मुख धारी पली बुरी सुत सोना उचारी।
धन धन श्री गुरु अंगद देव महाराज जी ने जदो वेख्या कि साडा कोई पुत्र उठिया नहीं, सतगुर चुप रहे, क्रोध नहीं कीता, गुस्सा नहीं, पता है कि गुरु दा भाणा ही वर्तना, जिसने वड्याई लैनी है वह लै गया, जिदे मन विच अहंकार रहना है वह रवेगा, ए ता रब दा हुक्म है। इस तरह सतगुरु जान के चुप चाप महाराज बैठ रहे हन।
कौन संगत मैं कयो सुनाई मम स्वरूप अब है सुहाए।
सतगुरु ने समूह संगत नु आख्या कि रब दे प्यारियो साडा ए स्वरूप है, ए पुरख गुरु अमरदास साडा ही रूप है, कोई फर्क ना जानो, फर्क है शरीरां दा पर शरीर दा कोई फर्क नहीं। जोत उहा जुगत साए सहकाया फेर पलटिए, शरीर ही बदल रहे है, जोत ओही है, जोत दा फर्क ना जानो, असी दोवें एक स्वरूप हां।
वो मैं इसमें भेद न जानो एक स्वरूप दोहन को मानो।
असा दोवां नू एक स्वरूप जानो, साडे विच इना विच कोई फर्क ना मनो।
कौन श्री सतगुर आ गया करी भोजन तैयार होए इस घरी।
तां फिर सतगुरु ने हुक्म कीता कि रब दे प्यारियो लंगर पानी तैयार करो।
सब संगत को दियो आहारा, सब मिल करो आनंद उदारा।
ए गुरु नानक पातशाह दी मर्यादा है कि समूह संगतां नू लंगर पानी तैयार करके छकावो, सारे गुरसिख लंगर पानी छकण अते तृप्त हो जाण।
सब श्री अमर उठियो हित धार कीन सजाए आहार तो त्यार।
गुरु अमरदास जी की निम्रता देखो कि महाराज गुरियाई प्राप्त करके भी फिर सेवा ले दौड़ पे, आप गुरु बन के भी लंगर तैयार करने ले सतगुरु जी आप जा रहे हैं।
सतगुरु आप जाए कर खाए पुन सब संगत में बरताए।
तो प्रसादा तैयार होया है, धन धन श्री गुरु अंगद देव महाराज ने लंगर छकिया है, ते फिर समूह संगतां विखे प्रसादा वरताया गया है।
अपन सिंघासन पर गुर गए अत आनंद युत शोभत वे।
सतगुरु जी अपने सिंघासन ते आके विराजमान हो गए हन, जिन्हां दा स्वरूप आनंदमय स्वरूप है, उथे कोई गमी नहीं, आनंद ही आनंद है। ऐसे स्वरूप विखे सतगुरु जी विराजमान होए हन।
मिले परस पर सिख समदाए पुरबली कै बात सुनाए।
गुरमुख प्यारे सिख संगता आपस विखे मिलके विचार करदे हन, कि पहले जो रीति वर्ती सी कि धन धन श्री गुरु अंग नानक देव महाराज सने जहे सचखंड गए साना
श्री नानक निज देव समेत कीन गमन बैकुंठ नकेत
श्री गुरु नानक पाशाह सने देह शरीर सहत वैकुंठ गमन काम में कीता महाराज ने गमन करना जावड़ा ए महाराज शरीर सहत सचखंड गए साना
भगत कबीर आदि जे भय बहुत शरीर समेत सो गए
भगत कबीर जी आदिक अनेक ही रब दे प्यारे शरीर सहत वैकुंठ गए हना
इन विचार सिखन में होई श्री अंगद जानी मत सोई
गुरुमुख प्यारे रब दे प्यारे आपस विखे विचार कर रहे हन जानी जान कट कट के अंतर की जानत भले बुरे की पीर पछानत श्री गुरु अंगद देव महाराज ने सिखा दे मन दी ए गल जानी है
रिदे विचारे शंका इनके नीके ने बबेक मन जिनके
सतगुरु जी विचार कर दे इना सिखा दे मन विखे शंका आ गया शंका आख दे कोई शक पै जाना सतगुरु जी सने दे सचखंड जान गे के नहीं जान गे ए शंका जिदे मन विच आ जावे ते शंका ही जन्म मरण दा कारण है इस तरह सतगुरु गुरु अंगद देव महाराज जी ने सिखा दे मन दा शंका जानिया है
ए सने न संत नवाई इम सूचम गत जाने नाई
संता दे मन विखे संदेह होना चाहिदा नहीं शरीर नाल स्नेह होना शरीर नाल लगाव होना मोह होना ए नहीं होना चाहिदा संत ता शुद्ध स्वरूप है आत्म स्वरूप है गुरसिख भी आत्म स्वरूप है गुरसिखा दे मन विखे इस शरीर नाल कोई मोह नहीं होना चाहिदा कि सतगुरु जी शरीर इत्थे छड़ के जाणगे कि सने दे सचखंड जाणगे ए विचार गुरसिखा दे मन विखे आई है पर सतगुरु जी इस विचार नु ही सिखा ने मन विखे खत्म करना चाहते हैं
ये इनकी मन शंक न जाए मम संगत को क्या फल पाए
जे इना दे मन विखे शंका ना गई ता फिर इना सिखा दा साड़ी सेवा करन दा फल की मिलेगा शास्त्रकार लिखते हैं कि जड़ा गुरु सिख दा शंका ना दूर करे ओ गुरु भी नहीं जड़ा सिख अपने शंके नु गुरु सामने प्रगट ना करे ओ सिख नरका नु जांदा है विद्वान लिख दे सतगुरु जी जान गए कि सिखां दे मन विखे शंका आ गया सतगुरु जी सने दे सचखंड जान गए कि शरीर त्याग के जान गए इस करके महाराज जी ने यह जानिया है इना दे मन विखे शंका आया है शंके का कारण की है वो कारण है जन्म मरण ते मुड़ के जम्मन गे मरण गे ते इना सिखा दे साड़ी सेवा का की फल लग्या साड़ी संगत कीती नाम जपिया ओ सब बिरथा जावेगा
उन महान बिरथा सब खोवे असंदे में जे मन होवे
सारा पुन बिरथा जावेगा काल बिरथी चली जावेगी एक छोटा जा शंका मन विच आ गया सारी काल सारा सिमरन सेवा सब बिरथी गई इस तरह सतगुरु जी ए जान के
करदा त्यागे दोष बिसाले और निश्चा इनके सब हाले
सिख अपने मन विखे श्रद्धा त्याग दवे श्रद्धा ना रवे शंका आ जावे ते उन्हां दा हिरदा डावा डोल हुंदा है आखो सतनाम श्री वाहे गुरु कलगीधर पातशाह भी बयान कर दे जिन्हां दे हिरदे विखे भावना नहीं वो सचखंड किवें जाणगे भावना श्रद्धा विश्वास फेथ असा ने तो यह जाने सतगुरु जी कुछ अंग हैं या पन्ने हैं ਜਾਂ ਅੱਖਰ ਹਨ? ਅੱਖਰ ਨਹੀਂ, ਸਤਿਗੁਰ ਦਾ ਸ਼ਬਦ ਸ਼ੁੱਧ ਸਰੂਪ ਹੈ ਤੇ ਉਹੀ ਸ਼ਬਦ ਗੁਰਸਿੱਖਾਂ ਦੇ ਹਿਰਦੇ ਵਿਖੇ ਹੈ। ਉਹ ਸ਼ਬਦ ਕਦੀ ਮਰਦਾ ਨਹੀਂ, ਸਤਿਗੁਰ ਕਦੀ ਨਾਸ਼ ਨਹੀਂ ਹੁੰਦੇ। ਇਹ ਸ਼ਰਧਾ ਗੁਰਸਿੱਖਾਂ ਦੇ ਮਨ ਵਿਖੇ ਬੱਝੀ ਰਵੇ ਤਾਂ ਗੁਰੂ ਕੇ ਪਿਆਰੇ ਹਮੇਸ਼ਾ ਹੀ ਨਿਹਾਲੋ ਨਿਹਾਲ ਰਹਿੰਦੇ ਹਨ। ਜਿਨ੍ਹਾਂ ਸਿੱਖਾਂ ਦੇ ਮਨ ਵਿਖੇ ਸ਼ਰਧਾ ਨਾ ਰਵੇ ਉਹਨਾਂ ਸਿੱਖਾਂ ਦਾ ਹਿਰਦਾ ਦਾਵਾਂ ਡੋਲ ਹੋ ਜਾਂਦਾ ਹੈ।
ਸਿੱਖਣ ਪਰ ਕਰਨਾ ਛਾਨੀ ਅਦਭੁਤ ਲੀਲਾ ਰਚੀ ਮਹਾਨੀ।
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਿੱਖਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ, ਕਿਰਪਾ ਕਰੀਏ ਇਨ੍ਹਾਂ ਤੇ। ਕਰਨਾ ਠਾਨੀ ਕਿਰਪਾ ਧਾਰ ਕੇ ਸਤਿਗੁਰਾਂ ਨੇ ਅਦਭੁਤ ਕੌਤਕ ਰਚਾਇਆ ਹੈ।
ਭਏ ਅਲੋਪ ਸਿੰਘਾਸਨ ਪਰਤੇ ਉਤੇ ਸਮੀਪ ਨਾ ਕਉ ਨਿਅਰਤੇ।
ਸਤਿਗੁਰੂ ਜੀ ਸਿੰਘਾਸਨ ਤੇ ਬੈਠੇ ਬੈਠੇ ਉਥੋਂ ਅਲੋਪ ਹੋ ਗਏ। ਸਿੱਖ ਵੇਖਦੇ ਸਤਿਗੁਰੂ ਜੀ ਵੇਖ ਨਹੀਂ ਰਹੇ ਕਿ ਸਤਿਗੁਰੂ ਨੇ ਆਪਣੀ ਮਾਇਆ ਵਰਤਾਈ। ਗੁਰੂ ਦਾ ਕੌਤਕ ਹੈ, ਜਿਹੜੇ ਤਾਂ ਅਣਜਾਣ ਸਿੱਖ ਹਨ ਉਹ ਸਮਝ ਨਹੀਂ ਸਕੇ, ਜਿਹੜੇ ਜਾਣੀ ਜਾਣ ਉਹ ਇੱਕੋ ਹੀ ਪੁਰਖ ਧੰਨ ਧੰਨ ਗੁਰੂ ਅਮਰਦਾਸ ਜੀ, ਉਹਨਾਂ ਨੇ ਜਾਣ ਲਿਆ ਸਤਿਗੁਰੂ ਜੀ ਇਹ ਕੌਤਕ ਹੀ ਵਰਤਾ ਰਹੇ ਹਨ। ਇਸ ਤਰ੍ਹਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਿੱਖਾਂ ਦੇ ਹਿਰਦੇ ਦਾ ਭਰਮ ਜਾਣ ਕੇ ਸਤਿਗੁਰੂ ਜੀ ਨੇ ਇਹ ਅਨੋਖਾ ਕੌਤਕ ਰਚਾਇਆ ਹੈ।
ਦੇਖ ਚਲਿੱਤਰ ਬਿਸਮ ਮਤ ਰਹੀ ਅਦਭੁਤ ਲੀਲਾ ਜਾਤ ਨਾ ਕਹੇ।
ਕਿਸੇ ਤੋਂ ਵੀ ਇਹ ਅਦਭੁਤ ਕੌਤਕ ਕਹਿਆ ਨਹੀਂ ਜਾਂਦਾ, ਸਾਰੇ ਵੇਖ ਵੇਖ ਕੇ ਹੈਰਾਨ ਹੋ ਰਹੇ ਹਨ।
ਕਿਉਂ ਦਿਸ਼ ਬੋਲ ਉੱਠੇ ਸਿੱਖ ਸਾਰੇ ਤਨ ਜੁਤ ਗੁਰ ਬੈਕੁੰਠ ਪਧਾਰੇ।
ਜਿਹੜੇ ਜਿਹੜੇ ਸਿੱਖ ਵੇਖ ਰਹੇ ਸਨ ਉਹਨਾਂ ਸਭ ਨੇ ਰੌਲਾ ਪਾਤਾ, ਚਾਰੋ ਪਾਸੇ ਰੌਲਾ ਪੈ ਗਿਆ ਕਿ ਗੁਰਮੁਖ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਅਸ਼ਚਰਜ ਕੌਤਕ ਰਚਾਇਆ ਹੈ।
ਪਰਿਓ ਰੋਰ ਸੰਗਤ ਕੇ ਮਾਈ ਸਤਿਗੁਰ ਦਰਸ਼ਨ ਪ੍ਰਾਪਤ ਨਾਈ।
ਸਾਰੀ ਸੰਗਤ ਵਿਖੇ ਰੌਲਾ ਪੈ ਗਿਆ ਕਿ ਰੱਬ ਦੇ ਪਿਆਰਿਓ ਗੁਰੂ ਦੇ ਦਰਸ਼ਨ ਨਹੀਂ ਹੋ ਰਹੇ ਹਨ।
ਲੰਗਰ ਵਿਖੇ ਸੇਵ ਸਭ ਕੇਰੀ ਕਰਤੋ ਤੇ ਸ੍ਰੀ ਅਮਰ ਬਡੇਰੀ।
ਗੁਰੂ ਅਮਰਦਾਸ ਜੀ ਗੁਰੂ ਬਣ ਕੇ ਵੀ ਫਿਰ ਵੀ ਲੰਗਰ ਵਿਖੇ ਸੇਵਾ ਕਰ ਰਹੇ। ਵਡੇਰੀ ਉਮਰ ਸਿਆਣਾ ਸਰੀਰ, ਇਸ ਤਰ੍ਹਾਂ ਸਤਿਗੁਰ ਜੀ ਵਡੇਰੀ ਉਮਰ ਵਿਖੇ ਵੀ ਲੰਗਰ ਵਿਖੇ ਸੇਵਾ ਕਰ ਰਹੇ ਸਨ।
ਕਰ ਚਲ ਆਏ ਤਤਕਾਲ ਪਰਿਓ ਸਿੰਘਾਸਨ ਹੀਨ ਕਿਰਪਾਲਾ।
ਉਹਦੇ ਸਾਰ ਗੁਰੂ ਅਮਰਦਾਸ ਜੀ ਦੌੜ ਕੇ ਆਏ ਕੀ ਕੌਤਕ ਵਰਤਿਆ, ਸਤਿਗੁਰੂ ਜੀ ਵੱਡੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਿੰਘਾਸਨ ਤੇ ਨਹੀਂ, ਸਿੰਘਾਸਨ ਹੈ ਪਰ ਸਤਿਗੁਰੂ ਦਾ ਸਰੀਰ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ।
ਸ੍ਰੀ ਅੰਗਦ ਕੀ ਅਸਲੀਲਾ ਖਰੇ ਹੋਏ ਕਰਤਾ ਸੁਸ਼ੀਲਾ।
ਅਨੋਖਾ ਕੌਤਕ ਵੇਖ ਕੇ ਸੁਸ਼ੀਲਾ ਗੁਰੂ ਅਮਰਦਾਸ ਜੀ ਨੇ ਫਿਰ ਅਰਦਾਸ ਬੇਨਤੀ ਕੀਤੀ ਹੈ।
ਅਚਰਜ ਗਤ ਕੁਛ ਲਖੀ ਨਾ ਜਾਵੇ ਜੋ ਸਮ ਹੋਏ ਤੋ ਕੁਛ ਪਾਵੇ।
ਗੁਰੂ ਦੀ ਇਹ ਅਸ਼ਚਰਜ ਗਤ ਕਿਸੇ ਤੋਂ ਜਾਣੀ ਨਹੀਂ ਜਾਂਦੀ। ਜਿਹੜਾ ਸਮਰੱਥ ਹੋਵੇ ਗੁਰੂ ਦੇ ਸਮਾਨ ਹੋਵੇ ਉਹੀ ਜਾਣਦਾ ਹੈ। ਗੁਰੂ ਸਮਾਨ ਗੁਰੂ ਅਮਰਦਾਸ ਜੀ ਇਹੀ ਜਾਣਦੇ। ਆਮ ਮਨੁੱਖਾਂ ਤੋਂ ਗੁਰੂ ਦੀ ਗਤ ਨਹੀਂ ਜਾਣੀ ਜਾਂਦੀ ਕਿ ਸਤਿਗੁਰਾਂ ਨੇ ਕੀ ਕੌਤਕ ਰਚਾਇਆ ਹੈ।
ਕਰੈ ਵਿਚਾਰਨ ਆਪਣੇ ਚੀਤ ਸ੍ਰੀ ਗੁਰ ਕਿਉਂ ਕੀਨਤ ਅਸਰੀਤ।
ਗੁਰੂ ਅਮਰਦਾਸ ਜੀ ਆਪਣੇ ਮਨ ਵਿਖੇ ਵਿਚਾਰ ਕਰ ਰਹੇ ਹਨ ਕਿ ਵੱਡੇ ਸਤਿਗੁਰਾਂ ਨੇ ਇਹ ਕੌਤਕ ਕਿਉਂ ਰਚਾਇਆ ਹੈ।
ਤਾਤ ਪਰੈ ਕੋ ਨੀਕੋ ਜਾਨਾ ਪ੍ਰਗਟਾ ਮਨ ਹਿਤ ਸੁਜਸ ਬਖਾਨਾ।
ਸਤਿਗੁਰੂ ਜੀ ਅੰਤਰ ਧਿਆਨ ਹੋਏ, ਅੰਤਰ ਧਿਆਨ ਹੋ ਕੇ ਤਾਤ ਪਰੈ ਜਾਣ ਲਿਆ ਇਹਦਾ ਮਤਲਬ ਕੀ ਹੈ, ਸਤਿਗੁਰੂ ਨੇ ਆਪਣਾ ਸਰੀਰ ਕਿਉਂ ਅਲੋਪ ਕੀਤਾ ਹੈ, ਇਹ ਤਾਤਪਰਯ ਜਾਣ ਕੇ ਸਤਿਗੁਰਾਂ ਨੇ ਫਿਰ ਬੇਨਤੀ ਕੀਤੀ ਹੈ।
ਪਰਮਾਨਕ ਛੰਦ ਆਨੰਦ ਕੰਦ ਰੂਪ ਬਿਲੰਦ ਪੂਪ ਪੂਪ।
ਸਤਿਗੁਰ ਜੀ ਹੁਣ ਅਰਦਾਸ ਬੇਨਤੀ ਕਰ ਰਹੇ ਹਨ, ਆਨੰਦ ਕੰਦ ਰੂਪ ਹੋ ਕਿ ਮਹਾਰਾਜ ਤੁਸੀਂ ਆਨੰਦ ਰੂਪ ਬੱਦਲ ਹੋ, ਬੱਦਲ ਵਰਖਾ ਪਾਉਂਦੇ ਮੀਂਹ ਪਾਉਂਦੇ। ਤੇ ਗੁਰੂ ਕੀ ਹੈ? ਗੁਰੂ ਰੂਹਾਨੀ ਮੀਂਹ ਪਾਉਂਦਾ ਹੈ, ਆਨੰਦ ਬਖਸ਼ਦਾ ਹੈ। ਤੇ ਮਹਾਰਾਜ ਤੁਸੀਂ ਤਾਂ ਰਾਜਿਆਂ ਦੇ ਰਾਜੇ ਹੋ, ਹਰ ਸਿੱਖ ਨੂੰ ਹਰ ਇਨਸਾਨ ਨੂੰ ਆਨੰਦ ਦੇਣ ਵਾਲੇ ਹੋ।
ਆਦਿ ਅੰਤ ਤੋਏ ਕੋ ਸਮਾਨ ਆਨ ਹੋਏ ਕੋ।
ਆਪ ਜੀ ਦਾ ਕੋਈ ਆਦ ਅੰਤ ਨਹੀਂ, ਤੁਹਾਡੇ ਕੋਈ ਸਮਾਨ ਨਹੀਂ। ਇਸ ਦੁਨੀਆਂ ਵਿਖੇ ਅਨੇਕਾਂ ਪ੍ਰਾਣੀ ਹੋਣਗੇ ਪਰ ਗੁਰੂ ਵਰਗਾ ਹੋਰ ਨਹੀਂ। ਗੁਰੂ ਇੱਕੋ ਹੀ ਹੈ ਜਿਹਦਾ ਨਾ ਆਦ ਹੈ ਨਾ ਅੰਤ ਹੈ। ਗੁਰੂ ਹਮੇਸ਼ਾ ਬੇਅੰਤ ਹੀ ਬੇਅੰਤ ਹੈ।
ਮੁਕੰਦ ਸੇਵ ਕਾਨ ਕੋ ਪ੍ਰਕਾਸ਼ ਚੰਦ ਭਾਨ ਕੋ।
ਤੁਸੀਂ ਤਾਂ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਹੋ। ਪ੍ਰਕਾਸ਼ ਚੰਦ ਭਾਨ ਕੋ, ਚੰਦਰਮਾ ਸੂਰਜ ਵੀ ਆਪ ਜੀ ਤੋਂ ਪ੍ਰਕਾਸ਼ ਲੈ ਕੇ ਅਗਾਂਹ ਪ੍ਰਕਾਸ਼ ਕਰਦੇ ਹਨ। ਇਹ ਸੂਰਜ ਭਾਵੇਂ ਦੁਨੀਆਂ ਨੂੰ ਰੋਸ਼ਨੀ ਦੇ ਰਿਹਾ ਪਰ ਇਹਦਾ ਵੀ ਪ੍ਰਕਾਸ਼ ਗੁਰੂ ਤੋਂ ਵੱਧ ਕੇ ਵੀ ਹੋ ਸਕਦਾ। ਸਤਿਗੁਰ ਜੀ ਸਭਨਾਂ ਨੂੰ ਪ੍ਰਕਾਸ਼ਵਾਨ ਕਰਦੇ ਹਨ। ਸੂਰਜ ਚੰਦਰਮਾ ਆਦਿਕ ਇਹ ਸਭ ਹੀ ਆਪਣੀ ਜੋਤੀ ਨੂੰ ਗੁਰੂ ਤੋਂ ਗ੍ਰਹਿਣ ਕਰਦੇ ਹਨ।
ਦਾਨ ਦੇ ਜਹਾਨ ਕੋ ਕਰੈ ਜੋ ਖਾਨ ਪਾਨ ਕੋ।
ਸਤਿਗੁਰ ਜੀ ਤੁਸੀਂ ਸਭਨਾਂ ਨੂੰ ਦਾਨ ਕਰਦੇ ਹੋ ਤੇ ਆਪ ਜੀ ਤੋਂ ਦਾਨ ਲੈ ਕੇ ਸਮੂਹ ਸੰਸਾਰ ਵਿਖੇ ਜੋ ਜਲ ਪਾਣੀ ਵਰਤ ਰਿਹਾ ਹੈ, ਖਾਨ ਪਾਨ ਹੋ ਰਿਹਾ ਹੈ, ਉਹ ਆਪ ਜੀ ਦੁਆਰਾ ਵਰਤਾਇਆ ਜਾਂਦਾ ਹੈ।
ਬਚਿੱਤਰ ਹੈ ਭਨੇ ਸੁਨੇ ਪਵਿੱਤਰ ਹੈ।
ਆਪ ਜੀ ਦੇ ਕੌਤਕ ਅਨੋਖੇ ਹਨ। ਜਿਹੜਾ ਸਿੱਖ ਆਪ ਜੀ ਦੇ ਕੌਤਕ ਗਾਉਂਦਾ ਹੈ ਉਹ ਵੀ ਨਿਹਾਲ ਹੁੰਦਾ ਹੈ। ਉਹ ਸਿੱਖ ਦੇ ਹਿਰਦੇ ਵਿਖੇ ਵੀ ਆਪ ਜੀ ਦਾ ਜਸ, ਆਪ ਜੀ ਦੀ ਸ਼ਰਧਾ ਵਿਰਾਜਮਾਨ ਹੁੰਦੀ ਹੈ।
ਦੇਵ ਦੇਵ ਨਾਥ ਸਭੈ ਨਿਵਾਏ ਮਾਤ।
ਆਪ ਜੀ ਤਾਂ ਦੇਵਤਿਆਂ ਦੇ ਦੈਂਤਾਂ ਦੇ ਨਾਥ ਹੋ, ਅਦੇਵ ਦੇਵ ਨਾਥ ਹੈ। ਅਦੇਵ ਦੈਂਤ ਤੇ ਦੇਵ ਦੇਵਤੇ, ਦੇਵਤੇ ਦੈਂਤਾਂ ਦੇ ਤੁਸੀਂ ਮਾਲਕ ਹੋ। ਸਮੂਹ ਸੰਸਾਰ ਵਿਖੇ ਸਭ ਸ਼ਕਤੀਆਂ, ਸਭ ਦੇਵੀ ਦੇਵਤੇ, ਸਾਰੇ ਮਨੁੱਖ ਆਪ ਜੀ ਨੂੰ ਹੀ ਸੀਸ ਨਿਵਾਉਂਦੇ ਹਨ।
ਅਜਾਏ ਹੋ ਅਮਾਏ ਹੋ ਸਦੀਵ ਸੁਧ ਭਾਏ ਹੋ।
ਆਪ ਜੀ ਜੰਮਦੇ ਮਰਦੇ ਨਹੀਂ, ਅਮਾਏ ਮਾਇਆ ਤੋਂ ਰਹਿਤ ਹੋ, ਹਮੇਸ਼ਾ ਸ਼ੁੱਧ ਸਰੂਪ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਪਮਾ ਸਤਿਗੁਰ ਜੀ ਪਾਰਬਨ ਪਰਮੇਸ਼ਰ ਗੁਰੂ ਸਰੂਪ ਜੀ ਕਰ ਰਹੇ ਹਨ ਕਿ ਗੁਰੂ ਅਜਾਏ ਜੰਮਦਾ ਮਰਦਾ ਨਹੀਂ। ਗੁਰੂ ਨਾਨਕ ਪਾਤਸ਼ਾਹ ਸ਼ਬਦ ਸਰੂਪ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਪ੍ਰਗਟ ਹੋ ਕੇ ਆਏ ਪ੍ਰਕਾਸ਼ਵਾਨ ਸਵੈ ਭੰਗ ਸਰੂਪ ਆਪ ਹੀ ਸਭ ਨੂੰ ਪ੍ਰਕਾਸ਼ ਕਰਨ ਵਾਲੇ। ਅਮਾਏ ਮਾਇਆ ਤੋਂ ਰਹਿਤ ਹੈ ਨਿਰੰਜਨ ਸਰੂਪ ਪਰਮਾਤਮਾ ਦਾ ਇਹ ਸਤਿਗੁਰ ਜੀ ਆਪ ਹੀ ਸ਼ੁੱਧ ਸਰੂਪ ਹੋ।
ਪਰੰਪਰਾ ਪਰੇਸ਼ਿਓ ਨਿਰੰਤਰਾ ਅਵੇਸ਼ਿਓ।
ਆਪ ਜੀ ਦੀ ਪਰੰਪਰਾ ਆਖੀ ਨਹੀਂ ਜਾਂਦੀ। ਪਰੰਪਰਾ ਜਿਹੜੇ ਵੱਡੇ ਵੱਡੇ ਇੰਦਰ ਵਰਗੇ ਰਾਜੇ ਹੋਏ, ਹੋਰ ਦੇਵਤੇ ਹੋਏ, ਇਹ ਆਪ ਜੀ ਦੀ ਪਰੰਪਰਾ ਵਿਖੇ ਆਉਂਦੇ ਹਨ ਪਰ ਇਹਨਾਂ ਦਾ ਵੀ ਜਨਮ ਮਰਨ ਹੁੰਦਾ ਹੈ। ਪਰ ਤੁਹਾਡਾ ਜਨਮ ਮਰਨ ਨਹੀਂ, ਤੁਹਾਡੀ ਕੋਈ ਪਰੰਪਰਾ ਕੋਈ ਆਖ ਨਹੀਂ ਸਕਦਾ। ਤੁਸੀਂ ਤਾਂ ਪਰੰਪਰਾ ਤੋਂ ਅਪਰੰਪਰ ਹੋ। ਇਸ ਕਰਕੇ ਮਹਾਰਾਜ ਜੀ ਨੂੰ ਆਖਿਆ ਹੈ ਕਿ ਅਪਰੰਪਰ ਜਿਹਦਾ ਕੋਈ ਪਾਰਾਵਾਰ ਨਾ ਪਾਇਆ ਜਾ ਸਕੇ, ਜਿਹਦੀ ਪਰੰਪਰਾ ਨਾ ਹੋ, ਹੇ ਮਹਾਰਾਜ ऐसा आप जी का स्वरूप है।
रहे विशाल गोप है ये खोजे न उप है।
आप जी तो गुप्त रहते हो पर जेड़ा आप जी नू खोज लवे लभ लवे ओदी उपमा आखी नहीं जा सकती।
अज्ञान लोक है रे प्रतीत धार ना ले।
सतगुरु जी ए दुनिया दे लोग अजान हन मूरख हन जानदे नहीं इना दे हिरदे विखे प्रतीत नहीं श्रद्धा नहीं विश्वास नहीं।
गुरु मान चीनियो निहाल दास कीनियो।
सतगुरु जी आप जी महान हो ते आप जी ने अपने सेवका नु निहाल कीता है।
निवार मो ताप को जपाए नाम जाप को।
वाहे गुरु नाम जपा के आप जी ने अपने दासा दे सिखा दे मोह नु दूर कीता है।
सदा अधीन प्रेम के निर्बाह कीन नेम के।
आप जी प्रेम दे अधीन हो और किसे वास नहीं। गोविंद पाओ भगत का भुखा परमात्मा प्रेम दा भुखा है। हे वाहे गुरु जी तुसी ता सिखा दा नेम निभाउंदे हो साडा नेम निभा दो महाराज असी आप जी दर्शन करना चाहते हाँ। दर्शन देख जीवा गुर तेरा पूर्ण कर्म होए प्रम मेरा बख्शिश करो सतगुरु जी।
सुताए जी महेम को सुदान देत छेम को।
जिवें सोने नु तपाया जाता है तपा तपा के शुद्ध किया जाता है इसे तरह आप जी दे सिख शुद्ध हो गए हन ते उना सिखा दा स्वरूप शुद्ध है जड़े आप जी नाल हर वेले जुड़े रहंदे हन।
सुछंद सिंध नंदना अमंद हो मनिंदना।
ए महाराज ए चंद्रमा पुत्र है समुंदर दा पर एदी कुछ सीमा है। अमंद ए ता घटदा वधदा है पर तुसी घटदे वधदे नहीं तुसी एक समान रहंदे हो। चंद्रमा नु भी कलंक है सतगुरु जी पर आप जी नु कोई कलंक नहीं तुसी अकलंक हो ने कलंकी तुहानु कोई कलंक नहीं परमात्मा स्वरूप बख्शिश करो सतगुरु आप जी संगतां नु दर्शन दवो।
गोबिंद छंद बन गोबिंद छत्र बंदना सुबंदना तो बंदना।
गोबिंद स्वरूप तुसी मुक्ति देन वाले हो दुष्टा दा नाश करन वाले हो ते आप संगता समूह संगता आप जी नु बंदना कर दिया हन बार बार बंदना कर दिया हन बख्शिश करो सतगुरु जी आप जी अपने स्वरूप विखे आओ संगता नु दर्शन दवो।
गोएरा श्री सतगुर इमो आप अब होएगे अंतर ध्यान।
हे सतगुरु जी तुसी किवें अंतर ध्यान हो गए हो अपना स्वरूप प्रगट करो जो आप जी दा स्वरूप है आप जी प्रगट करो।
लोकन की शंका का तुम्हें न चित मा।
लोकी शंका कर दे करी जान दो तुसा ने शंका आपे ही दूर कीता है। आप जी शंके रहत हो ते सिखा नु शंका तो रहत करन वाले हो। हे सतगुरु जी आप जी प्रगट होवो।
दियो दर्शन करना करो प्रथम जगत की रीत।
आप जी दर्शन दवो जिमें पहले संगता नु दर्शन देंदे हो इसे तरह हुण भी दर्शन दवो।
करते रहो सो अब करो क्यों थानो विपरीत।
हे महाराज धन धन श्री गुरु अंगद देव महाराज जी तुसी उल्टी रीति क्यों कर दियो विपरीत उल्टी रीति अनोखा कोतक महाराज आप जी क्यों बरता रहे हो। अपने स्वरूप विखे आओ संगता नु दर्शन दवो।
परम धाम अब राम को गमनो ए तन त्याग।
ए शरीर त्याग के अपने परम धाम नु जाओ जो तुहाडा शुद्ध आत्म स्वरूप है आप जी उस विखे लीन हो जाओ। पर एक बारी संगता दी बेनती प्रवान करो ਇਹ ਸਰੀਰ ਵਿਖੇ ਦਰਸ਼ਨ ਦਵੋ।
ਇਹ ਬੇਨਤੀ ਸੁਣ ਦਾਸ ਕੀ ਗਿਆਨ ਮਾਨ ਰਾਗ।
ਇਸ ਤਰ੍ਹਾਂ ਸਿੱਖਾਂ ਦੀ ਬੇਨਤੀ ਸੁਣ ਕੇ ਮਹਾ ਪ੍ਰੇਮ ਜਾਣ ਕੇ
ਸਿੰਘਾਸਨ ਪਰ ਵਿਦਤ ਪੇ ਦੇਖ ਸਕਲ ਹਰ ਖਾਏ।
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਸਿੰਘਾਸਨ ਤੇ ਆ ਕੇ ਪ੍ਰਗਟ ਹੋ ਗਏ ਹਨ ਤੇ ਸਮੂਹ ਸੰਗਤਾਂ ਸਤਿਗੁਰ ਦੇ ਦਰਸ਼ਨ ਕਰਦੀਆਂ ਹਨ।
ਜੈ ਜੈ ਸ਼ਬਦ ਉਚਾਰ ਕਰ ਪਰੇ ਦੂਰ ਸਭ ਪਾਏ।
ਸੰਗਤਾਂ ਜੈ ਜੈਕਾਰ ਕਰਦੀਆਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਰ ਕਰਕੇ ਗੁਰਮੁਖ ਪਿਆਰੇ ਬਾਰ ਬਾਰ ਪੁਨਃ ਪੁਨਃ ਮਸਤਕ ਮੱਥਾ ਟੇਕਦੇ ਹਨ ਪ੍ਰਣਾਮ ਕਰਦੇ ਹਨ।
ਦੋਏਰਾ ਅਮਰਦਾਸ ਹੋਏ ਪਾਸ ਗੁਰ ਨਿਜ ਅਰਦਾਸ ਪ੍ਰਕਾਸ਼।
ਅਮਰਦਾਸ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਕੋਲ ਗਏ ਤੇ ਫਿਰ ਮਹਾਰਾਜ ਸਤਿਗੁਰਾਂ ਕੋਲ ਬੇਨਤੀ ਕਰਦੇ ਹਨ।
ਅਦਭੁਤ ਲੀਲਾ ਆਪ ਕੀ ਸਦਾ ਬਿਲਾਸ ਹੁਲਾਤ।
ਇਹ ਸਤਿਗੁਰ ਜੀ ਆਪ ਜੀ ਦੀ ਲੀਲਾ ਅਦਭੁਤ ਹੈ, ਅਨੋਖੀ ਹੈ, ਆਖੀ ਨਹੀਂ ਜਾਂਦੀ। ਆਪ ਜੀ ਦੇ ਕੌਤਕ ਵੀ ਅਨੋਖੇ ਹਨ।
ਜੋ ਪਈ ਇਹ ਕਾਰਨ ਕਿਮ ਰਾਵਰ ਕੀਨਾ ਸਭ ਕੇ ਮਨ ਅਚਰਜ ਬਦ ਦੀਨਾ।
ਸਤਿਗੁਰ ਜੀ ਬੇਨਤੀ ਹੈ ਕਿ ਆਪ ਜੀ ਨੇ ਕੌਤਕ ਕਿਉਂ ਵਰਤਾਇਆ। ਆਪ ਜੀ ਦੇ ਇਸ ਕੌਤਕ ਨੂੰ ਵੇਖ ਕੇ ਸਮੂਹ ਸਿੱਖ ਸੰਗਤਾਂ ਬਹੁਤ ਹੈਰਾਨ ਹੋ ਗਈਆਂ। ਬਖਸ਼ਿਸ਼ ਕਰੋ ਮਹਾਰਾਜ, ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰੋ ਕਿ ਆਪ ਜੀ ਨੇ ਇਹ ਕੌਤਕ ਕਿਉਂ ਵਰਤਾਇਆ ਹੈ।
ਇਸ ਪ੍ਰਕਾਰ ਨੇ ਉਚਿਤ ਤੁਮਾਰੇ ਪਰਮ ਧਾਮ ਕੋ ਜਥਾ ਪਧਾਰੇ।
ਜਿਵੇਂ ਵੱਡੇ ਸਤਿਗੁਰ ਜੀ ਸਣੇ ਦੇਹ ਸੱਚਖੰਡ ਗਏ, ਇਸੇ ਤਰ੍ਹਾਂ ਆਪ ਜੀ ਵੀ ਸਣੇ ਦੇ ਸੱਚਖੰਡ ਜਾਣਾ ਚਾਹੁੰਦੇ ਹੋ। ਸਤਿਗੁਰੂ ਆਪ ਜੀ ਨੂੰ ਇਹ ਉਚਿਤ ਨਹੀਂ, ਬਖਸ਼ਿਸ਼ ਕਰੋ ਮਹਾਰਾਜ। ਸੰਗਤਾਂ ਦੇ ਮਨ ਵਿਖੇ ਸ਼ੰਕਾ ਹੈ, ਕੁਛ ਬੇਨਤੀਆਂ ਹਨ। ਆਪ ਜੀ ਉਹਨਾਂ ਬੇਨਤੀਆਂ ਨੂੰ ਸ਼ੰਕੇ ਨੂੰ ਨਿਵਿਤ ਕਰਕੇ ਫਿਰ ਸੱਚਖੰਡ ਜਾਣਾ।
ਸ੍ਰੀ ਅੰਗਦ ਸੁਣ ਤਬਹਿ ਬਖਾਨਾ ਸਿੱਖਣ ਕੇ ਮਨ ਸ਼ੰਕ ਮਾਨਾ।
ਸ੍ਰੀ ਗੁਰੂ ਅੰਗਦ ਦੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਚਨ ਕਰਦੇ ਕਿ ਪੁਰਖਾ ਇਹ ਸਿੱਖਾਂ ਦੇ ਮਨ ਵਿੱਚ ਸ਼ੰਕਾ ਆ ਗਿਆ ਸੀ। ਸ਼ੰਕਾ ਇਹ ਆ ਗਿਆ ਕਿ ਵੱਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤਾਂ ਸਣੇ ਦੇ ਸੱਚਖੰਡ ਗਏ, ਇਹ ਵੀ ਸਤਿਗੁਰੂ ਜੀ ਸਣੇ ਦੇ ਸੱਚਖੰਡ ਜਾਣਗੇ। ਇਹ ਸ਼ੰਕਾ ਸਿੱਖਾਂ ਦੇ ਮਨ ਵਿੱਚ ਆ ਗਿਆ।
ਸਹਿਤ ਸਰੀਰ ਬਿਕੁੰਠ ਸਿਧਾਰੇ ਆਪਸ ਮੈਂ ਮਿਲ ਕਰ ਵਿਚਾਰੇ।
ਇਹ ਆਪਸ ਵਿਖੇ ਇਹੀ ਵਿਚਾਰ ਕਰਦੇ ਹਨ ਕਿ ਪਹਿਲੇ ਸਤਿਗੁਰ ਜੀ ਤਾਂ ਸਹਿਤ ਸਰੀਰ ਸਰੀਰ ਸਹਿਤ ਸੱਚਖੰਡ ਗਏ ਹਨ।
ਏਵ ਨ ਕਰਤੇ ਸ਼ਰਧਾ ਨਾਸਤ ਲਗਤ ਦੋਸ਼ ਮਮ ਦਸ ਨਗਰਾਸਤ।
ਇਹ ਨਾ ਕਰਦੇ ਤਾਂ ਸਿੱਖਾਂ ਦੇ ਮਨ ਵਿਖੇ ਸ਼ੰਕਾ ਰਹਿਣਾ ਸੀ। ਇਹ ਸ਼ੰਕਾ ਹੀ ਜਨਮ ਮਰਨ ਦਾ ਕਾਰਨ ਹੈ। ਉਹ ਸਿੱਖਾਂ ਦਾ ਜਿਹਦੇ ਮਨ ਵਿਖੇ ਸ਼ੰਕਾ ਰਹਿ ਗਿਆ, ਉਹ ਸਿੱਖਾਂ ਦਾ ਜਿਹੜਾ ਜੰਮਦਾ ਮਰਦਾ ਰਹੇ। ਸਿੱਖ ਦਾ ਸ਼ੁੱਧ ਸਰੂਪ ਹੈ, ਇਸ ਕਰਕੇ ਸਿੱਖਾਂ ਦੇ ਮਨ ਵਿਖੇ ਕੋਈ ਵੀ ਸ਼ੰਕਾ ਨਹੀਂ ਰਹਿਣਾ ਚਾਹੀਦਾ।
ਸਭਿਐਨ ਮਨ ਸ਼ੰਕਾ ਮਲ ਧਾਰੀ ਏਕ ਕਰ ਜਲ ਸਾਥ ਪਖਾਰੀ।
ਸ਼ੰਕੇ ਨਾਲ ਸਿੱਖਾਂ ਦੇ ਮਨ ਮੈਲੇ ਹੋ ਗਏ ਹਨ। ਉਹਨਾਂ ਮੈਲੇ ਮਨਾਂ ਨੂੰ ਅਸਾਂ ਨੇ ਧੋਤਾ ਹੈ ਉਹਨਾਂ ਦੀ ਸ਼ਰਧਾ ਨਾਲ। ਹੁਣ ਸ਼ਰਧਾ ਜਾਗ ਪਈ, ਅੱਖਾਂ ਵਿੱਚੋਂ ਇੱਕ ਪ੍ਰੇਮ ਦਾ ਅਥਰੂ ਆ ਜਾਵੇ ਤੇ ਜਨਮਾਂ ਜਨਮਾਂਤਰਾਂ ਦੀ ਮੈਲ ਧੋ ਦਿੰਦਾ ਹੈ। ਹਿਰਦੇ ਦੀ ਮੈਲ ਉਹ ਪ੍ਰੇਮ ਦੇ ਅਥਰੂ ਧੋਂਦੇ ਹਨ। ਸਿੱਖਾਂ ਦੇ ਮਨ ਵਿਖੇ ਸ਼ੰਕੇ ਨੇ ਇਤਨੀ ਮੈਲ ਪੈਦਾ ਕਰਤੀ ਕਿ ਮਨ ਬਿਲਕੁਲ ਮੈਲਾ ਹੋ ਗਿਆ ਤੇ ਅਸਾਂ ਨੇ ਪ੍ਰੇਮ ਨਾਲ ਸ਼ਰਧਾ ਨਾਲ ਸਿੱਖਾਂ ਦੇ ਮਨ ਦੀ ਮੈਲ ਸਾਫ਼ ਕਰ ਦਿੱਤੀ ਹੈ। ਹੁਣ ਇਹਨਾਂ ਦਾ ਮਨ ਸ਼ੁੱਧ ਹੋ ਗਿਆ ਹੈ।
ਮਮ ਸੰਗਤ ਤੇ ਚਿਕ ਸੁਖ ਪਾਵੇ ਬਿਨ ਸ਼ਰਧਾ ਤੋਂ ਹੱਥ ਨਾ ਆਵੇ।
ਸਾਡੀ ਸੰਗਤ ਕਰਕੇ ਸਿੱਖ ਸੁਖ ਪਾਉਂਦੇ ਹਨ, ਤੇ ਜਿਨ੍ਹਾਂ ਦੇ ਮਨ ਵਿਖੇ ਸ਼ੰਕਾ ਰਹਿ ਜਾਵੇ ਉਹ ਸੁਖ ਨਹੀਂ ਪਾਉਣਗੇ। ਇਸ ਕਰਕੇ ਅਸਾਂ ਨੇ ਇਹ ਕੌਤਕ ਰਚਾਇਆ ਹੈ।
ਬਿਕਸ ਬਦਨ ਤੇ ਬਹੁਰ ਬਖਾਨਾ ਸੁਨ ਪੁਰਖਾ ਤੂੰ ਪੂਰਨ ਗਿਆਨੀ।
ਸਤਿਗੁਰੂ ਜੀ ਅੱਜ ਮੁਸ਼ਕਰਾ ਰਹੇ ਹਨ, ਚਿਹਰਾ ਖਿੜਿਆ ਹੋਇਆ ਕਮਲ ਦੇ ਫੁੱਲ ਵਾਂਗ। ਤੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਬਿਆਨ ਕਰਦੇ, ਸੁਣ ਪੁਰਖਾ, ਪੁਰਖਾ ਜੀ ਸੁਣੋ ਤੁਸੀਂ ਧਿਆਨ ਨਾਲ।
ਇਹ ਜਗ ਸਲਤਾ ਕੋ ਤੋ ਪਰਵਾਹ ਚਲਿਓ ਜਾਤ ਪੁਨ ਪੂਰਨ ਆਹਾ।
ਇਹ ਸੰਸਾਰ ਇੱਕ ਨਦੀ ਦਾ ਪ੍ਰਵਾਹ ਹੈ, ਨਦੀ ਤੁਰਦੀ ਰਵੇ ਤੁਰਦੀ ਰਵੇ ਠੀਕ ਹੈ। ਕੋਈ ਬੰਦਾ ਆਖੇ ਕਿ ਨਦੀ ਨੂੰ ਮੈਂ ਬੰਨ ਪਾ ਲਵਾਂ, ਰੋਕ ਲਵਾਂ, ਬੰਨ ਪਾਵੇਗਾ ਕਿ ਪਾਣੀ ਨੇ ਤਾਂ ਕਿਨਾਰਾ ਮੰਗਣਾ ਹੀ ਹੈ, ਕੋਈ ਕਿਸੇ ਪਾਸੇ ਫੈਲਣਾ ਹੀ ਹੈ ਤੇ ਪਿੰਡਾਂ ਨੂੰ ਤਬਾਹ ਕਰੇਗਾ। ਇਹ ਨਦੀ ਦਾ ਪਾਣੀ ਤੁਰਦਾ ਰਵੇ ਠੀਕ ਹੈ, ਇਹ ਸਰੀਰ ਇਹ ਤੁਰਦੇ ਰਹਿਣ ਠੀਕ ਹੈ। ਇੱਥੇ ਸਾਰੇ ਸਰੀਰ ਹੀ ਬਹਿ ਗਏ, ਇੱਥੇ ਥਾਂ ਤਾਂ ਰਹਿਣੀ ਨਹੀਂ। ਮੰਨ ਲਓ ਪਟਿਆਲੇ ਸ਼ਹਿਰ ਵਿਖੇ ਕੋਈ ਮੌਤ ਹੋਵੇ ਹੀ ਨਾ, ਫੋਰ ਐਗਜ਼ਾਮਪਲ, ਇੱਥੇ ਥਾਂ ਰਹਿਣੀ ਨਹੀਂ ਪੈਰ ਰੱਖਣ ਦੀ। ਇਸ ਕਰਕੇ ਬੱਚੇ ਆਣਗੇ ਬੁੱਢੇ ਜਾਣਗੇ, ਜਿਹਦੀ ਵਾਰੀ ਆ ਗਈ ਉਹਨੇ ਜਾਣਾ ਹੀ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਆਪਣੀ ਆਪਣੀ ਵਾਰੀ ਅਨੁਸਾਰ ਸਭ ਨੂੰ ਜਾਣਾ ਹੀ ਪਵੇਗਾ। ਇਹ ਸੰਸਾਰ ਇੱਕ ਨਦੀ ਦਾ ਪ੍ਰਵਾਹ ਹੈ।
ਜਲ ਤਰੰਗ ਜਿਉ ਜਲ ਸਮਾਵੇ ਹੈ ਜਲ ਜਲ ਤੇ ਭਿੰਨ ਦਿਖਾਵੇ।
ਜਲ ਦੀਆਂ ਤਰੰਗਾਂ ਜਲ ਤੋਂ ਪੈਦਾ ਹੋਈਆਂ, ਪਾਨ ਕੇ ਤਰੰਗ ਸਦਾ ਪਾਨ ਹੀ ਕਹਾਂਗੇ। ਪਾਣੀ ਦੀ ਤਰੰਗਾਂ ਪਾਣੀ ਤੋਂ ਪੈਦਾ ਹੋਈਆਂ, ਪਾਣੀ ਤੋਂ ਵੱਖਰੀਆਂ ਨਹੀਂ। ਇਸੇ ਤਰ੍ਹਾਂ ਸਾਰੀਆਂ ਜੋਤਾਂ ਇੱਕ ਅਕਾਲ ਪੁਰਖ ਤੋਂ ਪੈਦਾ ਹੋਈਆਂ ਤੇ ਉਸ ਵਿਖੇ ਲੀਨ ਹੋ ਜਾਣੀਆਂ। ਤਾਂ ਹੀ ਤੇ ਉਪਜ ਸਭਾ ਤਾਂ ਹੀ ਮੈਂ ਸਮਾਹਾਂਗੇ। ਗੁਰੂ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਅਕਾਲ ਉਸਤ ਵਿਖੇ, ਜਿਤਨੇ ਸਰੂਪ ਦੁਨੀਆਂ ਵਿਖੇ ਹਨ ਸਭ ਇੱਕ ਤੋਂ ਪੈਦਾ ਹੋਏ, ਅਕਾਲ ਪੁਰਖ ਇੱਕ ਓਅੰਕਾਰ ਤੋਂ, ਤੇ ਉਥੋਂ ਪੈਦਾ ਹੋ ਕੇ ਸੰਸਾਰ ਵਿਖੇ ਆਏ, ਫਿਰ ਇੱਕ ਵਿਖੇ ਲੀਨ ਹੋ ਜਾਂਦੇ ਹਨ। ਇਹੀ ਸੰਸਾਰ ਦੀ ਰੀਤੀ ਹੈ।
ਸੰਤ ਦੁਐਤ ਤਿਮ ਨਾਇਨ ਮਾਨੇ ਆਤਮ ਪਰਮਾਤਮ ਇੱਕ ਜਾਨੇ।
ਜਿਹੜੇ ਸੰਤ ਸਰੂਪ ਹਨ, ਸ਼ੁੱਧ ਬਿਰਤੀ ਵਾਲੇ, ਅਨੰਤ ਸਰੂਪ ਵਾਲੇ ਗੁਰਮੁਖ, ਉਹਨਾਂ ਦੇ ਮਨ ਵਿਖੇ ਦਵੈਤ ਨਹੀਂ। ਉਹ ਤਾਂ ਆਤਮਾ ਪ੍ਰਾਤਮਾ ਇੱਕੋ ਕਰੇ, ਅੰਦਰ ਦੀ ਦੁਬਧਾ ਨੂੰ ਤਿਆਗ ਕੇ ਗੁਰੂ ਸ਼ਬਦ ਦਾ ਜਾਪ ਕਰਦੇ ਹੋਏ ਇੱਕ ਸ਼ਬਦ ਹੀ ਬਣ ਜਾਂਦੇ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਸਿੱਖ ਭਾਵੇਂ ਜਿਵੇਂ ਮਰਜ਼ੀ ਸ਼ਬਦ ਦਾ ਜਾਪ ਕਰੇ, ਕਿਉਂਕਿ ਵੱਖਰੇ ਵੱਖਰੇ ਢੰਗ ਹਨ, ਤਰੀਕੇ ਹਨ, ਪਰ ਜਿਵੇਂ ਮਰਜ਼ੀ ਕਰੇ ਪਹੁੰਚਣਾ ਇੱਕ ਮੰਜ਼ਿਲ ਤੇ ਹੀ ਹੈ, ਇੱਕ ਟਿਕਾਣੇ ਤੇ ਹੀ ਹੈ। ਕੋਈ ਬੋਲ ਕੇ ਜਪੇ, ਕੋਈ ਸਹਿਜ ਜਪੇ, ਕੋਈ ਕਾਹਲੇ ਜਪੇ, ਜਪਣਾ ਹੈ, ਪਰ ਜਪਣ ਤੋਂ ਬਾਅਦ ਉਸ ਸ਼ਬਦ ਵਿਖੇ ਲੀਨ ਹੋ ਜਾਣਾ। ਵਾਹਿਗੁਰੂ ਵਾਹਿਗੁਰੂ। ਤੁਸੀਂ ਸਾਰੇ ਗੁਰਸਿੱਖ ਮੁਖ ਤੋਂ ਆਖਦੇ ਹਾਂ, ਪਰ ਵਾਹਿਗੁਰੂ ਜਦੋਂ ਹਿਰਦੇ ਵਿਖੇ ਪ੍ਰਗਟ ਹੋ ਜਾਵੇ ਤੇ ਸੁਰਤੀ ਸ਼ਬਦ ਇੱਕ ਸਰੂਪ ਹੋ ਜਾਵੇ, ਉਹ ਬਣ ਗਿਆ ਗੁਰਸਿੱਖ। ਜਿੱਥੇ ਗੁਰੂ ਦੀ ਸ਼ਬਦ ਦੀ ਜੋਤ, ਸਿੱਖ ਦੀ ਸੁਰਤੀ, ਸਿੱਖ ਦੇ ਖਿਆਲ, ਦੁਨੀਆਂ ਦੇ ਕੰਮ ਧੰਦੇ ਸਭ ਕਰਦੇ ਹੋਏ ਇੱਕ ਮਿਕ ਹੋ ਜਾਣ, ਤੇ ਉਹ ਗੁਰਸਿੱਖ ਇੱਕ ਸਰੂਪ ਹੋ ਗਿਆ। ਉਹ ਹੈ ਪਰਮਾਤਮ ਸਰੂਪ, ਅੰਤਰ ਕੀ ਦੁਬਧਾ ਅੰਤਰ ਮਰੇ, ਦੁਬਧਾ ਨਾਸ਼ ਹੋ ਜਾਵੇ, ਆਤਮਾ ਪ੍ਰਾਤਮਾ ਇੱਕ ਹੋ ਜਾਵੇ, ਉਥੇ ਕੋਈ ਸ਼ੰਕਾ ਨਹੀਂ ਰਹਿੰਦਾ, ਉਹੀ ਗੁਰਸਿੱਖ ਸ਼ੁੱਧ ਸਰੂਪ ਹਨ।
ਜਿਮ ਜਲ ਵਿਖੇ ਬੁੱਧ ਬਦਾਵੇ, ਜਨਮ ਮਰਨ ਦੇ ਹਨੀਮ ਜੋਏ।
ਜਿਵੇਂ ਜਲ ਤੋਂ ਬੁੱਧ ਬਦਾ ਪੈਦਾ ਹੋਇਆ, ਉਹ ਬੁਲਬੁਲਾ ਵੀ ਜਲ ਦਾ ਸਰੂਪ ਹੈ। ਤੇ ਫਿਰ ਬੁਲਬੁਲਾ ਭਾਵੇਂ 2 ਸੈਕਿੰਡ, 5 ਸੈਕਿੰਡ ਜਾਂ ਅੱਧਾ ਮਿੰਟ ਬੁਲਬੁਲਾ ਰਹੇਗਾ ਤੇ ਫਿਰ ਉਹਨੇ ਖਤਮ ਹੋ ਜਾਣਾ ਹੈ। ਇਸੇ ਤਰ੍ਹਾਂ ਸੰਸਾਰ ਵਿਖੇ ਅਸੀਂ ਸਾਰੇ ਆਏ ਹਾਂ, ਕੋਈ 10 ਸਾਲ, ਕੋਈ 20 ਸਾਲ, ਕੋਈ 50 ਸਾਲ, ਕੋਈ 100 ਸਾਲ ਲੈ ਕੇ ਆਇਆ। ਬੁਲਬੁਲੇ ਵਾਂਗ ਇਹ ਸਾਡੇ ਸੈਕਿੰਡ ਹਨ, 100 ਸਾਲ ਗੁਰਲੀ ਸੈਕਿੰਡ ਹਨ। ਗੁਰੂ ਕਾਲ ਸਰੂਪ ਹੈ, ਅਸੀਂ ਕਾਲ ਆ। ਅਕਾਲ ਬਿਰਤੀ ਵਾਲੇ ਆਪਣੀ ਹੋਮੇ ਕਰਕੇ ਆਪਣੀ ਹੋਂਦ ਵਿਖਾਉਂਦੇ ਆ, ਸਾਡੀ ਕੋਈ ਹੋਂਦ ਹੈ, ਪਰ ਹੋਂਦ ਹੈ ਨਹੀਂ। ਗੁਰੂ ਸਮਾਨ ਅਸੀਂ ਬੁਲਬੁਲੇ ਵੀ ਨਹੀਂ। ਗੁਰੂ ਤਾਂ ਅਕਾਲ ਤੇ ਬੁਲਬੁਲਾ 1 ਸੈਕਿੰਡ ਦਾ। ਗੁਰੂ ਵੇਖਦਾ ਕਿ ਬੁਲਬੁਲੇ ਪੈਦਾ ਹੋਏ ਫਿਰ ਨਾਸ਼ ਹੋ ਗਏ, ਪਰ ਸਿੱਖਾਂ ਦੇ ਮਨ ਵਿਖੇ ਜਦੋਂ ਗੁਰੂ ਅਹੰਕਾਰ ਨੂੰ ਦੂਰ ਕਰ ਦੇਵੇ ਤੇ ਬੁਲਬੁਲਾ ਫਿਰ ਉਸ ਜਲ ਵਿਖੇ 1 ਸਰੂਪ ਹੋ ਗਿਆ। ਇਸੇ ਤਰ੍ਹਾਂ ਪੁਰਖਾ ਜੀ ਸੁਣੋ, ਜਿਹੜੇ ਜਿਹੜੇ ਗੁਰਸਿੱਖ ਹਨ ਭਾਵੇਂ ਬੁਲਬੁਲੇ ਵਾਂਗ ਪੈਦਾ ਹੋਏ, ਪਰ ਬੁਲਬੁਲਾ ਵੀ ਉਹ ਜਲ ਦਾ ਸਰੂਪ ਹੈ। ਅੰਤ ਵਿਖੇ ਉਹ ਜਲ ਵਿਖੇ ਹੀ ਲੀਨ ਹੁੰਦੇ ਹਨ।
ਅਤਰ ਪੁਰਾਤਨ ਤਰੂ ਕੇ ਗਿਰੇ, ਬੋਰ ਨਾ ਜੁਰੇ ਨੇ ਲਗ ਪਰੇ।
ਜਿਵੇਂ ਦਰਖਤਾਂ ਤੋਂ ਪੱਤੇ ਝੜ ਕੇ ਥੱਲੇ ਗਿਰਦੇ, ਕੋਈ ਕੋਸ਼ਿਸ਼ ਕਰੇ ਪੱਤਿਆਂ ਨੂੰ ਫਿਰ ਜੋੜਨ ਦੀ, ਇਹ ਪੱਤੇ ਫਿਰ ਜੁੜ ਜਾਣ, ਜੁੜਨਗੇ ਨਹੀਂ। ਜਿਹੜੇ ਟੁੱਟ ਗਏ ਮੁੜ ਕੇ ਜੁੜਨਗੇ ਨਹੀਂ।
ਜਗਤ ਅਨਾਦ ਕਾਲ ਕੋ ਐਸੇ ਚਲਿਓ ਆਏ ਜੇ ਪਾਰ ਨ ਕੈਸੇ।
ਇਸੇ ਤਰ੍ਹਾਂ ਇਹ ਜਗਤ ਅਨਾਦੀ ਕਾਲ ਤੋਂ, ਅਨਾਦ ਕਾਲ ਅਨਾਦੀ ਕਾਲ ਤੋਂ ਸ਼ੁਰੂ ਤੋਂ ਹੀ ਇਹ ਰੀਤੀ ਚੱਲਦੀ ਆਈ ਹੈ ਕਿ ਜਿਹੜੇ ਸੰਸਾਰ ਤੋਂ ਟੁੱਟ ਗਏ ਉਹ ਟੁੱਟ ਗਏ, ਮੁੜ ਕੇ ਜੁੜਨਗੇ ਨਹੀਂ। ਜਿਹੜੇ ਤੁਰ ਗਏ ਸੋ ਤੁਰ ਗਏ, ਜਿਨ੍ਹਾਂ ਦਾ ਮਨ ਸੰਸਾਰ ਬਿਰਤੀ ਤੋਂ ਟੁੱਟ ਗਿਆ, ਸੰਸਾਰ ਸ਼ੰਕੇ ਬਿਰਤੀ ਤੋਂ, ਸੰਸਾਰ ਸ਼ੰਕਾ ਬਿਰਤੀ ਵੀ ਹੈ, ਮਾਇਆ ਦੇ ਮੋਹ ਤੋਂ ਜਿਹੜੇ ਟੁੱਟ ਗਏ ਉਹ ਗੁਰੂ ਵਿਖੇ ਲੀਨ ਹੋ ਗਏ, ਮੁੜ ਕੇ ਫਿਰ ਸੰਸਾਰ ਵਿਖੇ ਨਹੀਂ ਆਉਂਦੇ। ਉਹ ਹਰ ਵੇਲੇ ਸ਼ਬਦ ਵਿਖੇ ਲੀਨ ਰਹਿੰਦੇ ਹਨ, ਪਰ ਦੁਨੀਆਂ ਵਿਖੇ ਜਿਹੜਾ 1 ਵਾਰੀ ਆਇਆ ਹੈ ਉਸ ਨੇ ਇੱਥੋਂ ਜਾਣਾ ਹੀ ਹੈ। ਇਹ ਸੰਸਾਰ ਦੀ ਰੀਤੀ ਚੱਲਦੀ ਆਈ ਹੈ।
ਅਬ ਤੁਮ ਸਭ ਦੇ ਮੋਏ ਪਿਛਾਰੀ, ਕਰੋ ਨਾ ਸ਼ੋਕ ਮੋਹ ਕੋ ਤਾਰੀ।
ਤੁਸੀਂ ਹੁਣ ਸਭ ਸਾਰੀ ਸੰਗਤਾਂ ਮਿਲ ਕੇ ਸਾਡੇ ਤੋਂ ਬਾਅਦ ਕਿਸੇ ਨੇ ਸ਼ੋਕ ਨਹੀਂ ਕਰਨਾ, ਰੋਣਾ ਪਿਟਣਾ ਨਹੀਂ, ਸਾਰੇ ਗੁਰਸਿੱਖ ਮਿਲ ਕੇ
ਮੰਗਲ ਨਾਨਾ ਭਾਂਤ ਕਰੀ ਜੈ, ਸ਼ਬਦ ਕੀਰਤਨ ਪਤੋ ਸੁਣੀ ਜੈ।
ਨਾਨਾ ਭਾਂਤ ਅਨੇਕਾਂ ਤਰ੍ਹਾਂ ਦੇ ਮੰਗਲ ਕਰੋ, ਗੁਰਬਾਣੀ ਨੂੰ ਗਾਵੋ, ਸ਼ਬਦ ਦਾ ਜਾਪ ਕਰੋ, ਕੀਰਤਨ ਕਰੋ, ਰੱਬ ਦੀ ਵਿਚਾਰ ਕਰੋ, ਪਰ ਕਿਸੇ ਨੇ ਰੋਣਾ ਨਹੀਂ। ਸਾਰੇ ਗੁਰਸਿੱਖ ਰੱਬ ਦਾ ਜਸ ਗਾਓ, ਰੱਬ ਦੀ ਵਡਿਆਈ ਕਰੋ।
ਦੋਨੋ ਪੁੱਤਰ ਆਏ ਜਿਸ ਕਾਲਾ, ਪਰੇ ਚਰਨ ਅਰਵਿੰਦ ਕਿਰਪਾਲਾ।
ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ ਦੋਵੇਂ ਪੁੱਤਰ ਸਤਿਗੁਰਾਂ ਦੇ ਕੋਲ ਆਏ ਹਨ, ਚਰਨਾਂ ਤੇ ਮੱਥਾ ਟੇਕਦੇ ਹਨ।
ਦਇਆ ਧਾਰ ਵਿਵਹਾਰ ਬਤਾਵੋ, ਜਿਮ ਪੀਛੇ ਹਮ ਕਰਾਂ ਜਨਾਵੋ।
ਆਖਣ ਲਗੇ ਪਿਤਾ ਜੀ ਬਖਸ਼ਿਸ਼ ਕਰੋ, ਦਇਆ ਕਰੋ, ਸਾਨੂੰ ਇਹ ਦੱਸੋ ਕਿ ਆਪ ਜੀ ਤੋਂ ਬਾਅਦ ਵਿਵਹਾਰ ਕਿਹੜਾ ਕਰਨਾ, ਮਰਿਆਦਾ ਕਿਹੜੀ ਨਿਭਾਉਣੀ ਹੈ, ਕਿ ਪਿਤਾ ਜੀ ਅਕਾਲ ਚਲਾਣਾ ਕਰ ਜਾਣ ਤੇ ਉਸ ਤੋਂ ਬਾਅਦ ਕੀ ਮਰਿਆਦਾ ਨਿਭਾਈਏ।
ਜਗਤ ਰੀਤ ਅਰ ਕੁਲ ਆਚਾਰ, ਜੈਸੇ ਆਇਓ ਹੋਤੀ ਅਗਾਰ।
ਸੰਸਾਰ ਦੀ ਕੀ ਰੀਤੀ ਹੈ ਅਤੇ ਕੁਲ ਦੀ ਕੀ ਰੀਤੀ ਹੈ ਜੋ ਪਹਿਲਾਂ ਚਲਦੀ ਆਈ ਹੈ, ਅਸੀਂ ਉਹ ਕਰੀਏ ਜਾਂ ਕੁਝ ਹੋਰ ਕਰੀਏ।
ਸੁਣ ਸ਼੍ਰੀ ਸਤਿਗੁਰ ਬਾਕੀ ਉਚਾਰੇ, ਜਗ ਅਰ ਕੁਲ ਕੇ ਜਿਤ ਕੇ ਅਚਾਰੇ।
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, अपने पुत्रां दी बेनती सुन के बचन उच्चारण कर दे, पुत्रो ए जो संसार दी रीति है इनू छड़ दवो, जो कुल दी मर्यादा है इनू भी त्याग दवो, ए संसार भी अते कुल दी रीतियां भी ए ता छोटी मोटी रीतां हन, ए ता माया दे व्यवहार हन, रोना पिटना सब नू त्याग के
हमरे हित नहीं कुछ करना, कीरत पट सुन नाम सिमरना,
साडे वास्ते कुछ नहीं करना, बस केवल रब जी कीर्ति गाउनी, ओ कीर्ति भी तुहाडा फायदा करेगी। असी तां पहुंच जावांगे अपने स्वरूप विखे, साडा स्वरूप की है, गुरु अमरदास जी दा हिरदा, ओ साडा स्वरूप है, असी किधर जावांगे नहीं, शरीर सड़ेगा, शरीर नाश होवेगा कोई गल नहीं, पर तुसा ने साडे तो बाद परमात्मा दी वड्याई ही करनी है।
करो आनंद मंगला चारा, देव शरीर अगन सत्कारा,
आनंद करो मंगल विखे रवो, हमेशा ही गुरबाणी दा जाप करो, ते शरीर दा संस्कार करना है।
पुन पुत्रन को संगत साथ, कै श्री अमर गहायो आत,
सतगुरु गुरु अंगद दे महाराज ने अपने पुत्रां नूं अते संगत नूं समूह संगतां नूं इकट्ठा करके गुरु अमरदास जी दे लड़ लगाया है।
सभीन को उपदेश दृढ़ायो, ये मैं अपने थान बिठायो,
सतगुरु ने सबना नूं आख्या है भी रब दे प्यारे सुन लवो, साडे तो बाद साडी जगह ते गुरु अमरदास जी गुरु होणगे, तुसा सब ने इना नु ही गुरु मनना है।
वो मैं इसमें भेद न जानो, जो जाने लै खेद मानो,
साडे विखे अते इना विखे कोई भेद ना जानना, कोई फर्क ना जानना, जड़ा फर्क जानेगा ओ दुख पावेगा, जो गुरु अंगद देव जी होर सन ते गुरु अमरदास जी होर हन, जड़ा भेद जानेगा फर्क जानेगा ओ दुखी होवेगा।
भुगत मुक्त सब इनके हाथ, जो सेवा होवे सुख साथ,
भुगती मुक्ति एना गोली है, भुगती की है संसार दी जुगतियां सारियां, ते मुक्ति की है आनंद खुशी खेड़ा सहज, ओ भी एना गोली है, जेड़ा सिख एना दी सेवा करेगा ओदे कोल सब कुछ आवेगा।
शरण परे सो जग तरे, होए दुखी द्रो जोर धरे,
जेड़ा शरण पवेगा सतगुरां दी ओ सुखी होवेगा, आनंद लवेगा, ते जेड़ा मन विखे द्वेष करेगा ईरखा करेगा ओ दुखी ही होवेगा।
ईरखा करे सरने कारा, उल्टो अपनो ले बिगाड़,
ईरखा करन वाला अपना हिरदा साड़दा है, ओदा काम नहीं सरदा, गुरसिख प्यारियो ईरखा ना करना, गुरु गुरु जपना अते इना विखे विश्वास रखना।
इन कैलीन हकार जुलाए, सचिन आए सतगुर पाए,
इस तरह सतगुरु जी बचन उच्चारण करदे होए महाराज जी ने उस चराहे नु बुलाया है।
तिन सो कयो तजो ए ग्राम, अपर थान की जय निज धाम,
बुलाया आ गया अपनी घर वाली नाल, सतगुरु जी आखन लगे भाई गुरसिखा साडी बेनती है ते हुक्म मान लै, जो मर्जी मान लै, तुसी ए नगर छड़ के किथे होर चले जाओ, ओ थां जिहड़ा तुहाडा घर है ओ साडा घर है, तुसी एनु छड़ दवो किसे होर थां ते चले जाओ।
कीला अमर चरण लग गिरियो, सो तरु होए पयो अब हरियो,
इले नाल गुरु अमरदास जी पैर अड़ के गिरे सन, ते उस किला हुन साडा है, ओ साडी जगह है, ते उसे स्थान ते ही,
जिसके टिक सत्कार हमारो, मंदर सुनंदर बने उदारो,
उस नेड़े साडा संस्कार होना है, ਸਾਡਾ ਮੰਦਿਰ ਵੀ ਉਸੇ ਥਾਂ ਤੇ ਬਣਨਾ ਹੈ।
ਨਹੀਂ ਬਿਦਾਰ ਸਕੈ ਤਿਸਕੋ ਰਹਿ ਚਿਰਕਾਲ ਥਿਰੈ ਤਰਸੋ।
ਉਸ ਅਸਥਾਨ ਨੂੰ ਕੋਈ ਵਿਗਾੜ ਨਹੀਂ ਸਕੇਗਾ, ਉਹ ਕਿਲਾ ਵੀ ਦਰਖਤ ਬਣ ਜੇਗਾ ਤੇ ਉਹਦਾ ਵੀ ਕੋਈ ਵਿਗਾੜ ਨਹੀਂ ਸਕੇਗਾ।
ਦਰਬ ਬ੍ਰਿੰਦ ਤਬ ਦਿਓ ਗੋਵਿੰਦ ਕਰੋ ਅਪਰ ਥਲ ਸਦਨ ਮਿਲੰਦ।
ਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਉਸ ਜੁਲਾਈ ਨਾਲ ਕੁਝ ਈਰਖਾ ਨਹੀਂ ਕਰ ਰਹੇ, ਉਸ ਤੋਂ ਜ਼ਮੀਨ ਖੋ ਨਹੀਂ ਰਹੇ, ਪੈਸਾ ਦੇ ਰਹੇ। ਭਾਈ ਕਿਤਨੇ ਤੇਰੇ ਪੈਸੇ ਬਣਦੇ ਹਨ ਉਤਨੇ ਦੱਸ, ਕਿਤਨੇ ਪੈਸੇ ਬਣਦੇ ਹਨ ਤੇ ਮਹਾਰਾਜ ਜੀ ਨੇ ਸਭਨਾਂ ਦਾ ਹਿਸਾਬ ਕੀਤਾ ਹੈ। ਇਸ ਤਰ੍ਹਾਂ ਸਤਿਗੁਰੂ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸ ਜੁਲਾਈ ਨੂੰ ਤੋੜਿਆ ਹੈ।
ਦਰਬ ਬ੍ਰਿੰਦ ਤਬ ਦਿਓ ਕੁਮੰਦ ਜੇ ਕਰ ਹਿਆਂ ਬਸੋ ਕਬ ਆਏ ਨਹਿਨ ਬਚੋ ਸਗਰੇ ਮਰ ਜਾਏ।
ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਆਖਦੇ ਕਿ ਜੁਲਾਏ ਜੀ ਹੁਣ ਪੈਸੇ ਲੈ ਜਾਓ, ਮੁੜ ਕੇ ਇਹ ਨਾ ਸੋਚਣਾ ਵੀ ਅਸੀਂ ਮੁੜ ਕੇ ਇੱਥੇ ਆ ਕੇ ਵਸਾਂਗੇ, ਨਾ ਇਹ ਖਿਆਲ ਤਿਆਗ ਦਵੋ। ਆਪਣੇ ਮਨ ਵਿਖੇ ਮੁੜ ਕੇ ਇਹ ਖਿਆਲ ਨਾ ਕਰਨਾ ਕਿ ਤੁਹਾਡਾ ਇਹ ਘਰ ਸੀ, ਤੁਹਾਡੀ ਨਗਰੀ ਸੀ, ਤੁਸੀਂ ਹੁਣ ਇਸ ਨਗਰੀ ਨੂੰ ਵੇਚ ਚੱਲੇ ਹੋ, ਆਪਣੀ ਜਗ੍ਹਾ ਨੂੰ ਮੁੱਲ ਵੇਚ ਕੇ ਤੁਸੀਂ ਹੋਰ ਥਾਂ ਤੇ ਵਸ ਜਾਓ।
ਇਹ ਥਾਂ ਹਮਾਰਾ ਭਇਓ ਜਿਸ ਕੋ ਮੁੱਲ ਤੁਮੇ ਦੇ ਦਿਓ।
ਇਹ ਜਗ੍ਹਾ ਸਾਡੀ ਹੋ ਗਈ ਹੈ ਤੇ ਆਪ ਜੀ ਨੇ ਇਹਦਾ ਮੁੱਲ ਲੈ ਲਿਆ ਹੈ।
ਸੁਨ ਗੋਵਿੰਦ ਧਰ ਤਰਾਸ ਬਿਲੰਦ ਲਿਓ ਦਰਬ ਜੋ ਦੀਨਤ ਬ੍ਰਿੰਦ।
ਬੁਲਾਇਆ ਸਤਿਗੁਰਾਂ ਤੋਂ ਪੈਸੇ ਲੈ ਕੇ ਦਲ ਨਾਲ ਉਥੋਂ ਚਲਾ ਗਿਆ ਹੈ।
ਹੁਣ ਸ੍ਰੀ ਅਮਰ ਸਿੱਖ ਸਮਦਾਏ ਤਨ ਸਸਕਾਰ ਤੋ ਸਮਝਾਏ।
ਤਾਂ ਫਿਰ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਅਤੇ ਸਮੂਹ ਸਿੱਖ ਸੰਗਤਾਂ ਨੂੰ ਇਹ ਸਮਝਾਇਆ ਹੈ ਵੀ ਗੁਰਸਿੱਖ ਪਿਆਰਿਓ ਸਾਡਾ ਸੰਸਕਾਰ ਕਿਸ ਅਸਥਾਨ ਤੇ ਕਰਨਾ ਹੈ।
ਜੈ ਕਰੀਰ ਕੋ ਹੋਵੇ ਧਰ ਹਰੋ ਜਿਸ ਕੇ ਨਿਕ ਥਾਨ ਮਮ ਕਰੋ।
ਉਹ ਕਰੀਰ ਦਾ ਦਰਖਤ ਜਿਹੜਾ ਹਰਿਆ ਭਰਿਆ ਹੋ ਰਿਹਾ ਹੈ ਤੇ ਉਹਦੇ ਨੇੜੇ ਹੀ ਸਾਡੇ ਸਰੀਰ ਦਾ ਸੰਸਕਾਰ ਕਰਨਾ ਹੈ। ਇਸ ਤਰ੍ਹਾਂ ਸਤਿਗੁਰੂ ਧੰਨ ਧੰਨ ਗੁਰੂ ਅੰਗਦ ਦੇਵ